बानी विच आप दा स्वागत है।
प्रिय श्रोता, यह साची बानी की है? यह साची बानी केदी है और यह सानू किथे मिलूगी? श्रोता, यह साची बानी दा साडे जीवन च की लाभ है? इदा साडे जीवन च की मोल है? यह सारे प्रश्न दा उत्तर सानू इको ही जगह च लभ सकदा है और ओ है जीवित वचन धर्म शास्त्र बाइबल। धर्म शास्त्र बाइबल उही जीवित वचन दा असी इस कार्यक्रम विच अध्ययन करांगे। ते हुन पवित्र शास्त्र बाइबल दा अध्ययन शुरू करन तो पहला आइए असी अपने मना नू तैयार करिए इस भजन द्वारा।
तू मेरी ਪਿਆਰੇ ਦੋਸਤੋ, ਉਸ ਪਰਮੇਸ਼ਵਰ ਦੀ ਬੁਲਾਹਟ ਦੀ ਪਛਾਣ ਵਿੱਚ ਵਧਣ ਲਈ ਜੋ ਕਿ ਇਹ ਕਹਿੰਦਾ ਹੈ ਕਿ ਭਾਵੇਂ ਤੁਹਾਡੇ ਪਾਪ ਕਿਰਮਚ ਜਿਹੇ ਹੋਣ, ਉਹ ਬਰਫ਼ ਜਿਹੇ ਚਿੱਟੇ ਹੋ ਜਾਣਗੇ, ਭਾਵੇਂ ਉਹ ਮਜੀਠ ਜਿਹੇ ਲਾਲ ਹੋਣ, ਉਹ ਉਨ ਜਿਹੇ ਹੋ ਜਾਣਗੇ। ਇਸ ਪ੍ਰੋਗਰਾਮ ਵਿੱਚ ਆਪ ਦਾ ਸਵਾਗਤ ਹੈ। ਇਸ ਪ੍ਰੋਗਰਾਮ ਵਿੱਚ ਅਸੀਂ ਦੋ ਚਤੁਰ ਰਿਸ਼ਤੇਦਾਰਾਂ ਯਾਕੂਬ ਅਤੇ ਲਾਬਾਨ, ਭਾਵ ਮਾਮੇ ਅਤੇ ਭਾਣਜੇ ਦੀ ਚਤੁਰਾਈ ਬਾਰੇ ਜਾਣਾਂਗੇ। ਇਸ ਦਾ ਵਰਣਨ ਬਾਈਬਲ ਧਰਮ ਸ਼ਾਸਤਰ ਵਿੱਚ ਉਤਪਤ ਦੀ ਪੋਥੀ ਉਸਦਾ 29 ਅਧਿਆਏ ਉਸਦੀ 16 ਆਇਤ ਤੋਂ 32 ਆਇਤ ਤੱਕ ਹੈ। ਇਸ ਦੇ ਨਾਲ ਨਾਲ ਉਤਪਤ ਦੀ ਪੋਥੀ ਉਸਦਾ 30 ਅਧਿਆਏ ਬਾਰੇ ਵੀ ਸਿੱਖਿਆ ਜਾਵੇਗਾ। 29 ਅਧਿਆਏ ਉਸਦੀ 16 ਆਇਤ ਦੇ ਵਚਨ ਇਸ ਪ੍ਰਕਾਰ ਹਨ। ਲਾਬਾਨ ਦੀਆਂ ਦੋ ਧੀਆਂ ਸਨ, ਵੱਡੀ ਦਾ ਨਾਂ ਲਿਆ ਔਰ ਛੋਟੀ ਦਾ ਨਾਂ ਰਾਖੇਲ ਸੀ। ਲਾਬਾਨ ਨੇ ਜਾਣ ਲਿਆ ਸੀ ਕਿ ਉਸਦਾ ਭਾਣਜਾ ਯਾਕੂਬ ਉਸਦੀ ਬੇਟੀ ਰਾਖੇਲ ਵਿੱਚ ਜ਼ਿਆਦਾ ਹੀ ਦਿਲਚਸਪੀ ਲੈ ਰਿਹਾ ਸੀ, ਜੋ ਕਿ ਲਿਆ ਤੋਂ ਛੋਟੀ ਸੀ। ਬਚਨ ਇਸਦਾ ਕਾਰਨ 17 ਆਇਤ ਵਿੱਚ ਦੱਸਦਾ ਹੈ ਕਿ ਲਿਆ ਦੀਆਂ ਅੱਖਾਂ ਚੁੰਨੀਆਂ ਸਨ, ਪਰ ਰਾਖੇਲ ਰੂਪਵੰਤ ਅਤੇ ਦੇਖਣ ਵਿੱਚ ਸੋਹਣੀ ਸੀ। ਇਸੇ ਕਰਕੇ ਯਾਕੂਬ ਨੂੰ ਰਾਖੇਲ ਨਾਲ ਪ੍ਰੇਮ ਸੀ। ਅੱਗੇ ਅਸੀਂ ਦੇਖਦੇ ਹਾਂ ਕਿ ਯਾਕੂਬ ਰਾਖੇਲ ਲਈ ਲਾਬਾਨ ਦੀ ਸੇਵਾ ਕਰਦਾ ਹੈ। 18 ਆਇਤ ਵਿੱਚ ਲਿਖਿਆ ਹੈ, ਯਾਕੂਬ ਰਾਖੇਲ ਨੂੰ ਪਿਆਰ ਕਰਦਾ ਸੀ ਤਾਂ ਉਸ ਆਖਿਆ, ਮੈਂ ਤੇਰੀ ਨਿੱਕੀ ਧੀ ਰਾਖੇਲ ਲਈ 7 ਵਰੇ ਤੇਰੀ ਟਹਿਲ ਕਰਾਂਗਾ। ਅਸੀਂ ਦੇਖਦੇ ਹਾਂ ਕਿ ਯਾਕੂਬ ਵੱਲੋਂ ਇਹ ਸੁਣ ਕੇ ਲਾਬਾਨ ਨੂੰ ਕੋਈ ਹੈਰਾਨੀ ਨਹੀਂ ਹੋਈ, ਕਿਉਂਕਿ ਉਹ ਜਾਣਦਾ ਸੀ ਕਿ ਯਾਕੂਬ ਨੂੰ ਰਾਖੇਲ ਨਾਲ ਪਿਆਰ ਹੈ। ਸੋ ਯਾਕੂਬ ਰਾਖੇਲ ਵਾਸਤੇ 7 ਵਰੇ ਟਹਿਲ ਕਰਨ ਲਈ ਤਿਆਰ ਹੋ ਗਿਆ। ਲਾਬਾਨ ਵੀ ਇਸ ਸੌਦੇ ਨਾਲ ਸਹਿਮਤ ਹੋ ਜਾਂਦਾ ਹੈ। ਅੱਗੇ ਅਸੀਂ ਦੇਖਦੇ ਹਾਂ ਕਿ ਜੋ ਪਹਿਲੀ ਗੱਲ ਯਾਕੂਬ ਬਾਰੇ ਨੇਕੀ ਜਾਂ ਸਾਊਪੁਣੇ ਦੀ ਦੇਖਣ ਵਿੱਚ ਮਿਲਦੀ ਹੈ, ਉਹ ਹੈ ਕਿ ਉਸ ਦਾ ਰਾਖੇਲ ਦੇ ਪ੍ਰਤੀ ਪਿਆਰ। 20 ਆਇਤ ਦੇ ਵਚਨ ਹਨ, ਯਾਕੂਬ ਨੇ ਰਾਖੇਲ ਲਈ 7 ਵਰੇ ਟਹਿਲ ਕੀਤੀ ਅਤੇ ਉਸ ਦੀਆਂ ਅੱਖਾਂ ਵਿੱਚ ਉਹਦੇ ਪ੍ਰੇਮ ਦੇ ਕਾਰਨ ਥੋੜ੍ਹੇ ਦਿਨਾਂ ਦੇ ਬਰਾਬਰ ਸਨ। ਹਰ ਤਰ੍ਹਾਂ ਦਾ ਕਠੋਰ ਮੌਸਮ ਵਿੱਚ, ਠੰਡ, ਬਾਰਿਸ਼ ਅਤੇ ਹਰ ਖਤਰੇ ਵਿੱਚ ਕੰਮ ਕਰਦੇ ਸਮੇਂ ਉਸ ਲੜਕੀ ਰਾਖੇਲ ਦਾ ਵਿਚਾਰ ਹੀ ਯਾਕੂਬ ਦੇ ਦਿਮਾਗ ਵਿੱਚ ਰਹਿੰਦਾ ਹੋਏਗਾ ਕਿ ਇਸ ਸਖ਼ਤ ਸੇਵਾ ਤੋਂ ਬਾਅਦ ਉਹ ਉਸ ਨਾਲ ਮਿਲ ਜਾਵੇਗਾ। ਉਤਪਤ 29 ਅਧਿਆਏ ਉਸਦੇ 21 ਅਤੇ 22 ਆਇਤ ਵਿੱਚ ਯਾਕੂਬ ਕਹਿੰਦਾ ਹੈ ਕਿ ਮੇਰੀ ਵਹੁਟੀ ਮੈਨੂੰ ਦੇ, ਕਿਉਂ ਜੋ ਮੇਰੇ ਦਿਨ ਸੰਪੂਰਨ ਹੋ ਗਏ ਹਨ ਤਾਂ ਜੋ ਮੈਂ ਉਸਦੇ ਕੋਲ ਜਾਵਾਂ। ਤਦ ਲਾਬਾਨ ਨੇ ਉਸ ਥਾਂ ਦੇ ਸਭ ਮਨੁੱਖਾਂ ਨੂੰ ਇਕੱਠਾ ਕਰਕੇ ਵੱਡਾ ਖਾਣਾ ਦਿੱਤਾ। ਪਰ ਅਸੀਂ ਦੇਖਦੇ ਹਾਂ ਕਿ ਯਾਕੂਬ ਨੂੰ ਤਾਂ ਠੱਗਿਆ ਗਿਆ ਹੈ। 23 ਤੋਂ ਲੈ ਕੇ 26 ਆਇਤ ਵਿੱਚ ਲਿਖਿਆ ਗਿਆ ਹੈ, ਅਤੇ ਸ਼ਾਮਾਂ ਦੀ ਵੇਲੇ ਐਂ ਹੋਇਆ ਕਿ ਉਹ ਆਪਣੀ ਧੀ ਲਿਆ ਨੂੰ ਲੈ ਕੇ ਉਸਦੇ ਕੋਲ ਆਇਆ ਅਤੇ ਉਹ ਉਹਦੇ ਕੋਲ ਗਿਆ। ਲਾਬਾਨ ਨੇ ਉਹਨੂੰ ਜ਼ਿਲਫਾ ਆਪਣੀ ਗੋਲੀ ਦਿੱਤੀ ਤਾਂ ਜੋ ਉਹ ਉਸਦੀ ਧੀ ਲਿਆ ਲਈ ਗੋਲੀ ਹੋਵੇ। ਜਾਂ ਸਵੇਰਾ ਹੋਇਆ ਤਾਂ ਵੇਖੋ ਉਹ ਲਿਆ ਸੀ, ਤਾਂ ਉਸ ਲਾਬਾਨ ਨੂੰ ਆਖਿਆ, ਤੈਂ ਮੇਰੇ ਨਾਲ ਇਹ ਕੀ ਕੀਤਾ? ਕੀ ਰਾਖੇਲ ਲਈ ਮੈਂ ਤੇਰੀ ਟਹਿਲ ਨਹੀਂ ਕੀਤੀ? ਫਿਰ ਤੂੰ ਮੇਰੇ ਨਾਲ ਧੋਖਾ ਕਿਉਂ ਕਮਾਇਆ? ਲਾਬਾਨ ਨੇ ਆਖਿਆ, ਸਾਡੇ ਦੇਸ਼ ਵਿੱਚ ਐਂ ਨਹੀਂ ਹੁੰਦਾ ਕਿ ਨਿੱਕੀ ਨੂੰ ਪਲੋਠੀ ਤੋਂ ਪਹਿਲਾਂ ਦੇਈਏ। ਮੇਰਾ ਵਿਚਾਰ ਹੈ ਕਿ ਇਸ ਸਮੇਂ ਯਾਕੂਬ ਨੂੰ ਜ਼ਰੂਰ ਆਪਣੇ ਬਾਰੇ ਯਾਦ ਆਇਆ ਹੋਵੇਗਾ, ਜਦੋਂ ਕਿ ਉਸਨੇ ਛੋਟਾ ਹੁੰਦੇ ਹੋਏ ਵੀ ਆਪਣੇ ਆਪ ਨੂੰ ਆਪਣੇ ਪਿਤਾ ਇਸਹਾਕ ਦੇ ਸਾਹਮਣੇ ਜੇਠਾ ਭਾਵ ਇਸਾਓ ਬਣਾ ਕੇ ਪੇਸ਼ ਕੀਤਾ ਸੀ। ਫਰਕ ਸਿਰਫ ਇੰਨਾ ਹੀ ਹੈ ਕਿ ਹੁਣ ਛੋਟੀ ਰਾਖੇਲ ਦੀ ਜਗ੍ਹਾ ਲਾਬਾਨ ਦੀ ਪਲੋਠੀ ਧੀ ਲਿਆ ਨੂੰ ਪੇਸ਼ ਕੀਤਾ ਗਿਆ ਹੈ। ਯਾਕੂਬ ਲਾਬਾਨ ਦੇ ਇਸ ਕੰਮ ਨੂੰ ਕਾਨੂੰਨ ਅਪਰਾਧ ਮੰਨਦਾ ਹੈ, ਪਰ ਮਾਮਾ ਲਾਬਾਨ ਇਹੋ ਜਿਹੇ ਮਾਮਲਿਆਂ ਵਿੱਚ ਕਾਫ਼ੀ ਸੂਝਵਾਨ ਹੈ। ਉਹ ਯਾਕੂਬ ਨੂੰ ਕਹਿੰਦਾ ਹੈ ਕਿ ਇਹ ਤਾਂ ਸੌਦੇ ਵਿੱਚ ਉਸ ਦੇ ਦੇਸ਼ ਦੀ ਇੱਕ ਪ੍ਰਥਾ ਨੂੰ ਹੀ ਲਿਖਣ ਦੀ ਛੋਟੀ ਜਿਹੀ ਗੱਲ ਹੈ ਕਿ ਪਲੋਠੀ ਧੀ ਲਈ ਜ਼ਰੂਰੀ ਹੈ ਕਿ ਉਹ ਪਹਿਲਾਂ ਵਿਆਹੀ ਜਾਵੇ ਅਤੇ ਛੋਟੀ ਧੀ ਪਲੋਠੀ ਦੀ ਧੀ ਦੇ ਵਿਆਹੀ ਜਾਣ ਤੋਂ ਪਹਿਲਾਂ ਨਹੀਂ ਵਿਆਹੀ ਜਾ ਸਕਦੀ। ਪਰ ਲਾਬਾਨ ਆਪਣੀ ਖੁੱਲ੍ਹਦਿਲੀ ਦਾ ਸਬੂਤ ਦਿੰਦਾ ਹੋਇਆ ਇੱਕ ਹੋਰ ਸੌਦਾ ਪੇਸ਼ ਕਰਦਾ ਹੈ ਕਿ ਇਹਦਾ ਸਾਤਾ ਪੂਰਾ ਕਰ ਤਾਂ ਮੈਂ ਤੈਨੂੰ ਇਹ ਵੀ ਉਸ ਦੀ ਟਹਿਲ ਦੇ ਬਦਲੇ ਜਿਹੜੀ ਤੂੰ ਮੇਰੇ ਲਈ ਹੋਰ 7 ਵਰ੍ਹਿਆਂ ਤੀਕ ਕਰੇਗਾ ਦੇ ਦਿਆਂਗਾ। ਦੇਖੋ ਇਹ ਸਾਤਾ 7 ਵਰ੍ਹਿਆਂ ਦਾ ਹੈ। ਵਿਚਾਰਾ ਯਕੂਬ ਸੱਚਮੁੱਚ ਹੁਣ ਹੀ ਪੜ੍ਹਨਾ ਪਿਆ ਹੈ, ਪਰ ਉਹ 2 ਪਤਨੀਆਂ ਲੈ ਰਿਹਾ ਹੈ ਜੋ ਕਿ ਉਸਨੂੰ ਨਹੀਂ ਲੈਣੀਆਂ ਚਾਹੀਦੀਆਂ। ਇਸ ਨਾਲ ਉਹ ਮੁਸੀਬਤ ਵਿੱਚ ਹੀ ਪਵੇਗਾ। ਪਰ ਅਸੀਂ 29 ਅਧਿਆਏ ਉਸਦੀ 28 ਆਇਤ ਵਿੱਚ ਦੇਖਦੇ ਹਾਂ ਕਿ ਯਾਕੂਬ ਨੇ ਇਸੇ ਤਰ੍ਹਾਂ ਕੀਤਾ ਔਰ ਇਹਦਾ ਸਾਤਾ ਪੂਰਾ ਕੀਤਾ। ਤਦ ਉਸ ਉਹਨੂੰ ਆਪਣੀ ਧੀ ਰਖੇਲ ਵਿਆਹ ਦਿੱਤੀ। ਮਾਮੇ ਲਾਬਾਨ ਨੇ ਸਹਿਮਤੀ ਤੋਂ ਦੁੱਗਣੀ ਟਹਿਲ ਯਾਕੂਬ ਤੋਂ ਕਰਵਾਈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਯਾਕੂਬ 2 ਪਤਨੀਆਂ ਕਰਦਾ ਹੈ। ਹੋ ਸਕਦਾ ਹੈ ਕਿ ਇਹ ਆਪ ਸੋਚ ਰਹੇ ਹੋਵੋਗੇ ਕਿ ਕਿਉਂਕਿ ਬਾਈਬਲ ਧਰਮ ਸ਼ਾਸਤਰ ਵਿੱਚ ਸਭ ਲਿਖਿਆ ਹੋਇਆ ਹੈ, ਇਸ ਕਰਕੇ ਸ਼ਾਇਦ ਪਰਮੇਸ਼ਵਰ 1 ਤੋਂ ਵੱਧ ਵਿਆਹ ਰਚਾਉਣ ਲਈ ਮਨਜ਼ੂਰੀ ਦਿੰਦਾ ਹੈ। ਨਹੀਂ, ਪਰਮੇਸ਼ਵਰ ਬਾਈਬਲ ਧਰਮ ਸ਼ਾਸਤਰ ਵਿੱਚ ਲਿਖੀ ਹਰ ਚੀਜ਼ ਨੂੰ ਉਚਿਤ ਨਹੀਂ ਠਹਿਰਾਉਂਦਾ। ਮਿਸਾਲ ਵਜੋਂ ਪਰਮੇਸ਼ਵਰ ਨੇ ਸ਼ੈਤਾਨ ਦੇ ਝੂਠ ਨੂੰ ਉਚਿਤ ਨਹੀਂ ਠਹਿਰਾਇਆ, ਦਾਊਦ ਦੇ ਪਾਪ ਨੂੰ ਵੀ ਉਚਿਤ ਨਹੀਂ ਦੱਸਿਆ। ਇਹ ਸਭ ਲਿਖਤਾਂ ਪਰਮੇਸ਼ਵਰ ਦੀ ਪ੍ਰੇਰਣਾ ਦੁਆਰਾ ਲਿਖੀਆਂ ਹੋਈਆਂ ਹਨ। ਦੂਸਰੇ ਸ਼ਬਦਾਂ ਵਿੱਚ ਪਰਮੇਸ਼ਵਰ ਨੇ ਮੂਸਾ ਦੁਆਰਾ ਉਹ ਹੀ ਲਿਖਵਾਇਆ ਜੋ ਕਿ ਅਸਲ ਵਿੱਚ ਉਸਨੇ ਕਹਿਣਾ ਚਾਹਿਆ ਸੀ। ਜੋ ਪਰਮੇਸ਼ਵਰ ਦੀ ਪ੍ਰੇਰਣਾ ਤੋਂ ਹੈ ਉਹ ਸ਼ਬਦਾਂ ਦੀ ਲਿਖਤ ਹੈ ਜਿਹੜੀ ਕਿ ਪਰਮੇਸ਼ਵਰ ਨੇ ਮੂਸਾ ਨੂੰ ਇਸ ਪੁਸਤਕ ਵਿੱਚ ਲਿਖਣ ਲਈ ਦਿੱਤੀ, ਜਿਸ ਨੂੰ ਅਸੀਂ ਬਾਈਬਲ ਧਰਮ ਸ਼ਾਸਤਰ ਕਹਿੰਦੇ ਹਾਂ। ਇਹ ਉਤਪਤੀ ਦੀ ਪੋਥੀ ਦਾ 29 ਅਧਿਆਏ ਇੱਕ ਠੀਕ ਲਿਖਤ ਹੀ ਹੈ। ਸੱਚਮੁੱਚ ਯਾਕੂਬ ਦੀਆਂ 2 ਪਤਨੀਆਂ ਸਨ ਅਤੇ ਇਹ ਇੱਥੇ ਜ਼ਿਕਰ ਕੀਤਾ ਗਿਆ ਹੈ ਕਿ ਇਹ ਕਿਵੇਂ ਹੋਇਆ। ਇਹ ਹੀ ਪ੍ਰੇਰਣਾ ਦਾ ਕੰਮ ਹੈ। ਇਸ ਦਾ ਅਰਥ ਇਹ ਨਹੀਂ ਕਿ ਸਭ ਕੁਝ ਜੋ ਬਾਈਬਲ ਧਰਮ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ ਪਰਮੇਸ਼ਵਰ ਉਸਨੂੰ ਉਚਿਤ ਠਹਿਰਾਉਂਦਾ ਹੈ। ਸੱਚਮੁੱਚ ਪਰਮੇਸ਼ਵਰ ਨੇ ਯਾਕੂਬ ਦੁਆਰਾ 2 ਪਤਨੀਆਂ ਰੱਖੇ ਜਾਣ ਨੂੰ ਨਾ ਕਬੂਲ ਕੀਤਾ ਸੀ। ਮੈਂ ਇੱਥੇ ਆਪ ਨੂੰ ਇਹ ਦੱਸ ਦੇਣਾ ਚਾਹੁੰਦਾ ਹਾਂ ਕਿ ਇਹ ਆਦਮੀ ਯਾਕੂਬ ਦੇ ਪਰਿਵਾਰ ਵਿੱਚ ਬਹੁਤ ਹੀ ਸਮੱਸਿਆਵਾਂ ਸਨ ਜਿਨ੍ਹਾਂ ਦਾ ਪਿਛੋਕੜ ਉਸ ਦੁਆਰਾ ਆਪਣਾਏ ਤਰੀਕਿਆਂ ਨਾਲ ਜੋੜਿਆ ਜਾ ਸਕਦਾ ਹੈ। 31 ਅਤੇ 32 ਆਇਤ ਵਿੱਚ ਪਰਮੇਸ਼ਵਰ ਦੇ ਬਚਨ ਹਨ, ਜਦ ਯਹੋਵਾ ਨੇ ਵੇਖਿਆ ਕਿ ਲੇਆ ਘਿਣਾਉਣੀ ਕੀਤੀ ਗਈ ਹੈ ਤਾਂ ਉਸਨੇ ਉਸ ਦੀ ਕੁੱਖ ਖੋਲ੍ਹੀ ਔਰ ਰਖੇਲ ਬਾਂਝ ਰਹੀ। ਤਾਂ ਲੇਆ ਗਰਭਵੰਤੀ ਹੋਈ ਔਰ ਪੁੱਤਰ ਜਣੀ ਔਰ ਉਸ ਉਹਦਾ ਨਾਂ ਰੂਬੇਨ ਰੱਖਿਆ, ਕਿਉਂ ਜੋ ਉਸ ਆਖਿਆ, ਯਹੋਵਾ ਨੇ ਮੇਰਾ ਕਸ਼ਟ ਵੇਖਿਆ, ਸੋ ਹੁਣ ਮੇਰਾ ਮਰਦ ਮੇਰੇ ਨਾਲ ਪ੍ਰੀਤ ਕਰੂਗਾ। ਲੇਆ ਨਿਰਾਸ਼ ਹੈ ਕਿਉਂਕਿ ਉਸਨੂੰ ਪਤਾ ਹੈ ਕਿ ਉਸਦਾ ਪਤੀ ਉਸ ਨਾਲੋਂ ਰਖੇਲ ਨੂੰ ਜ਼ਿਆਦਾ ਚਾਹੁੰਦਾ ਹੈ। ਰੂਬੇਨ ਦਾ ਜਨਮ ਉਸਦੇ ਦਿਲ ਵਿੱਚ ਖੁਸ਼ੀ ਲਿਆਉਂਦਾ ਹੈ ਅਤੇ ਉਹ ਮਹਿਸੂਸ ਕਰਦੀ ਹੈ ਕਿ ਹੁਣ ਉਸਦਾ ਪਤਨੀ ਉਸਨੂੰ ਚਾਹੇਗਾ। ਰੂਬੇਨ ਯਾਕੂਬ ਦਾ ਜੇਠਾ ਪੁੱਤਰ ਹੈ, ਪਰ ਮਸੀਹ ਦੀ ਆਮਦ ਦੀ ਅੰਸ਼ ਦੀ ਸ਼ੁਰੂਆਤ ਉਸ ਤੋਂ ਨਹੀਂ ਹੋਈ ਸੀ। ਇਹ ਤਾਂ ਲਿਆ ਦੇ ਸਭ ਤੋਂ ਛੋਟੇ ਪੁੱਤਰ ਯਹੂਦਾ ਤੋਂ ਸੀ। ਯਹੂਦਾ ਇੱਕ ਸ਼ਾਹੀ ਅੰਸ਼ ਸੀ, ਦਾਊਦ ਇਸੇ ਅੰਸ਼ ਤੋਂ ਸੀ ਅਤੇ ਬਾਅਦ ਵਿੱਚ ਪ੍ਰਭੂ ਯੇਸ਼ੂ ਮਸੀਹ ਖੁਦ ਵੀ ਸਰੀਰ ਦੇ ਅਨੁਸਾਰ ਯਹੂਦਾ ਦੀ ਅੰਸ਼ ਵਿੱਚੋਂ ਹੀ ਆਇਆ ਸੀ। ਰੂਬੇਨ ਆਪਣੇ ਪਾਪ ਦੇ ਕਾਰਨ ਆਪਣੀ ਜੇਠਾ ਹੋਣ ਦੀ ਜਗ੍ਹਾ ਨੂੰ ਖੋ ਬੈਠਾ। ਲੇਵੀ ਜਾਜਕਾਂ ਦਾ ਗੋਤ ਸੀ। ਲਿਆ ਦੀ ਯਾਕੂਬ ਦੇ ਕੁਝ ਮੰਨੇ ਪ੍ਰਮੰਨੇ ਪੁੱਤਰਾਂ ਦੀ ਮਾਂ ਸੀ। ਇਸ ਤੋਂ ਬਾਅਦ ਅਤੇ ਉਸ ਪਤੀ ਦੀ ਪੋਥੀ ਦੇ 30 ਅਧਿਆਏ ਵਿੱਚ ਯਾਕੂਬ ਦੇ ਪੁੱਤਰਾਂ ਦੇ ਜਨਮ ਅਤੇ ਯੂਸਫ ਦੇ ਰਾਖੇਲ ਤੋਂ ਜਨਮ ਹੋਣ ਬਾਰੇ ਦੇਖਾਂਗੇ। ਇਸ ਤੋਂ ਬਾਅਦ ਯਾਕੂਬ ਦੁਆਰਾ ਲਾਬਾਨ ਨੂੰ ਛੱਡਣ ਦੀ ਤਿਆਰੀ ਦਾ ਜ਼ਿਕਰ ਹੈ, ਇਸੇ ਅਧਿਆਇ ਵਿੱਚ ਵੇਖਿਆ ਜਾਵੇਗਾ। ਜਦੋਂ ਅਸੀਂ ਇਸ ਅਧਿਆਇ ਵਿੱਚ ਦਾਖਲ ਹੁੰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਯਾਕੂਬ ਦੇ ਪਾਪ ਦੇ ਹੁੰਦੇ ਹੋਏ ਵੀ ਪਰਮੇਸ਼ਵਰ ਉਸਨੂੰ ਚਲਾ ਰਿਹਾ ਹੈ। ਪਰਮੇਸ਼ਵਰ ਪਾਪ ਦੇ ਕਰਕੇ ਨਹੀਂ ਪਰ ਪਾਪ ਦੇ ਹੁੰਦੇ ਹੋਏ ਵੀ ਚਲਾ ਰਿਹਾ ਹੈ। ਇਸ ਤਰ੍ਹਾਂ ਨਾਲ ਤਾਂ ਇਸ ਅਧਿਆਇ ਨੂੰ ਯਾਕੂਬ ਦੇ ਪਰਿਵਾਰ ਅਤੇ ਉਸਦੇ ਪੁੱਤਰਾਂ ਦੇ ਜਨਮ ਦਾ ਅਧਿਆਇ ਵੀ ਕਿਹਾ ਜਾ ਸਕਦਾ ਹੈ। 30 ਅਧਿਆਇ ਉਸਦੀ ਇੱਕ ਆਇਤ ਦੇ ਵਚਨ ਹਨ ਕਿ ਜਦ ਰਖੇਲ ਨੇ ਡਿਠਾ ਕਿ ਯਾਕੂਬ ਤੋਂ ਮੈਂ ਨਹੀਂ ਜਾਣਦੀ ਤਾਂ ਰਖੇਲ ਆਪਣੀ ਭੈਣ ਨਾਲ ਖੁਣਸ ਕਰਨ ਲੱਗੀ ਔਰ ਯਾਕੂਬ ਨੂੰ ਆਖਿਆ ਮੈਨੂੰ ਪੁੱਤਰ ਦੇ ਨਹੀਂ ਤਾਂ ਮੈਂ ਮਰ ਜਾਵਾਂਗੀ। ਉਸ ਜ਼ਮਾਨੇ ਵਿੱਚ ਇੱਕ ਔਰਤ ਦਾ ਆਦਰ ਨਹੀਂ ਸੀ ਹੁੰਦਾ ਜਿੰਨਾ ਚਿਰ ਉਸਦੇ ਬੱਚੇ ਨਾ ਹੋਣ, ਅਤੇ ਜਿੰਨੇ ਜ਼ਿਆਦਾ ਉਸਦੇ ਬੱਚੇ ਹੋਣ ਉਨੀ ਹੀ ਚੰਗੀ ਉਸਦੀ ਹਾਲਤ ਹੁੰਦੀ ਸੀ। 30 ਅਧਿਆਏ ਉਸਦੀ 2 ਅਤੇ 3 ਆਇਤ ਵਿੱਚ ਲਿਖਿਆ ਹੋਇਆ ਹੈ, ਤਾਂ ਯਾਕੂਬ ਦਾ ਕ੍ਰੋਧ ਰਖੇਲ ਉੱਤੇ ਭੜਕਿਆ ਔਰ ਉਸ ਆਖਿਆ ਕਿ ਮੈਂ ਪਰਮੇਸ਼ਵਰ ਦੀ ਥਾਂ ਹਾਂ ਜਿਸ ਤੇਰੀ ਕੁੱਖ ਨੂੰ ਫਲ ਤੋਂ ਰੋਕਿਆ ਹੈ। ਤਾਂ ਉਸ ਆਖਿਆ ਵੇਖ ਮੇਰੀ ਗੋਲੀ ਬਿਲਹਾ ਹੈ, ਉਸਦੇ ਕੋਲ ਜਾ ਔਰ ਉਹ ਮੇਰੇ ਗੋਡਿਆਂ ਉੱਤੇ ਜਣੂਗੀ ਤਾਂ ਜੋ ਮੈਂ ਵੀ ਉਸ ਤੋਂ ਅੰਸ ਵਾਲੀ ਬਣਾਈ ਜਾਵਾਂ। ਅਸੀਂ ਦੇਖਦੇ ਹਾਂ ਕਿ ਯਾਕੂਬ ਅਤੇ ਰਖੇਲ ਉਸ ਜ਼ਮਾਨੇ ਦੀ ਵਿਧੀ ਵੱਲ ਪਰਤਦੇ ਹਨ। ਸਾਰਾ ਅਤੇ ਅਬਰਾਹਮ ਨੇ ਵੀ ਇਹੀ ਕੀਤਾ ਸੀ, ਪਰ ਪਰਮੇਸ਼ਵਰ ਨੇ ਇਸ ਨੂੰ ਉਸ ਸਮੇਂ ਉਚਿਤ ਨਹੀਂ ਸੀ ਠਹਿਰਾਇਆ ਅਤੇ ਨਾ ਹੀ ਇਸ ਸਮੇਂ ਵੀ ਉਹ ਇੰਜ ਕਰੇਗਾ। ਅਸਲ ਵਿੱਚ ਤਾਂ ਇਹ ਬਿਲਕੁਲ ਸਾਫ਼ ਦਿਸਦਾ ਹੈ ਕਿ ਪਰਮੇਸ਼ਵਰ ਨੇ ਇਸ ਨੂੰ ਅਨਉਚਿਤ ਠਹਿਰਾਇਆ ਸੀ। ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ ਕਿ ਇਸ ਨਾਲ ਅਬਰਾਹਮ ਦੇ ਪਰਿਵਾਰ ਵਿੱਚ ਕਿਸ ਤਰ੍ਹਾਂ ਜਦੋਂ ਜਹਿਦ ਹੋਈ ਸੀ। ਇਸਹਾਕ ਦੇ ਪਰਿਵਾਰ ਵਿੱਚ ਵੀ ਉਸੇ ਤਰ੍ਹਾਂ ਹੋਇਆ ਸੀ। ਹੁਣ ਇਹ ਯਾਕੂਬ ਦੇ ਪਰਿਵਾਰ ਵਿੱਚ ਵੀ ਪਹਿਲਾਂ ਹੀ ਦਿਖਾਈ ਦੇ ਰਹੀ ਹੈ ਅਤੇ ਹੋਰ ਮੁਸੀਬਤ ਨੂੰ ਵੀ ਲਿਆਉਣ ਵਾਲੀ ਹੈ। ਇਸ ਅਧਿਆਏ ਦੀਆਂ ਅਗਲੀਆਂ ਆਇਤਾਂ ਰਾਖੇਲ ਦੀ ਗੋਲੀ, ਬਿਲਹਾ ਤੋਂ ਯਾਕੂਬ ਦੇ ਦੋ ਪੁੱਤਰਾਂ ਦੇ ਜਨਮ ਦੇ ਬਾਰੇ, ਜ਼ਿਲਫਾ ਦੁਆਰਾ ਦੋ ਪੁੱਤਰਾਂ ਦੇ ਬਾਰੇ ਜੋ ਕਿ ਲਿਆ ਦੀ ਗੋਲੀ ਸੀ, ਅਤੇ ਫਿਰ ਲਿਆ ਦੁਆਰਾ ਦੋ ਹੋਰ ਪੁੱਤਰਾਂ ਦੇ ਜਨਮ ਦੇ ਬਾਰੇ ਦੱਸਦੀਆਂ ਹਨ। ਉਤਪਤ ਦੀ ਪੋਥੀ ਉਸਦਾ 30 ਅਧਿਆਏ ਉਸਦੀ 22 ਤੋਂ 24 ਆਇਤ ਵਿੱਚ ਇਹ ਵਚਨ ਹਨ, ਤਾਂ ਪਰਮੇਸ਼ਵਰ ਨੇ ਰਾਖੇਲ ਨੂੰ ਚੇਤੇ ਕੀਤਾ ਔਰ ਪਰਮੇਸ਼ਵਰ ਨੇ ਉਹਦੀ ਸੁਣੀ ਔਰ ਉਹਦੀ ਕੁੱਖ ਨੂੰ ਖੋਲ੍ਹਿਆ ਤਾਂ ਉਹ ਗਰਭਵੰਤੀ ਹੋਈ ਔਰ ਪੁੱਤਰ ਜਣੀ ਔਰ ਆਖਿਆ ਪਰਮੇਸ਼ਵਰ ਨੇ ਮੇਰੀ ਬਦਨਾਮੀ ਨੂੰ ਦੂਰ ਕੀਤਾ ਹੈ। ਤਾਂ ਉਸ ਉਹਦਾ ਨਾਂ ਯੂਸਫ ਇਹ ਆਖ ਕੇ ਰੱਖਿਆ ਵੀ ਯਹੋਵਾ ਮੈਨੂੰ ਇੱਕ ਹੋਰ ਪੁੱਤਰ ਦਿੱਤਾ। ਇਹ ਉਹ ਪੁੱਤਰ ਹੈ ਜੋ ਕਿ ਹੇਠਾਂ ਮਿਸਰ ਦੇਸ਼ ਵਿੱਚ ਜਾਵੇਗਾ। ਬਾਅਦ ਵਿੱਚ ਬਿੰਜਾਮੀਨ ਰਾਖੇਲ ਨੂੰ ਪੈਦਾ ਹੁੰਦਾ ਹੈ। ਇਸ ਅਧਿਆਇ ਦੇ ਅਖੀਰ ਵਿੱਚ ਯਾਕੂਬ ਦੇ 12 ਪੁੱਤਰਾਂ ਦੀ ਇੱਕ ਸੂਚੀ ਤਿਆਰ ਕੀਤੀ ਜਾਵੇਗੀ ਕਿਉਂਕਿ ਉਹ ਬਹੁਤ ਹੀ ਮਹੱਤਵਪੂਰਨ ਹਨ। ਇਸਰਾਇਲ ਦੇ 12 ਕਬੀਲੇ ਬਾਅਦ ਵਿੱਚ ਇਹਨਾਂ ਤੋਂ ਹੀ ਨਿਕਲਦੇ ਹਨ ਜਿਨ੍ਹਾਂ ਤੋਂ ਅੰਤ ਵਿੱਚ ਇਸਰਾਇਲੀ ਕੌਮ ਬਣਦੀ ਹੈ। ਹੁਣ ਅਸੀਂ ਦੇਖਦੇ ਹਾਂ ਕਿ ਯਾਕੂਬ ਲਾਬਾਨ ਨੂੰ ਛੱਡਣ ਦੀ ਤਿਆਰੀ ਕਰਦਾ ਹੈ, ਪਰ ਮਾਮਾ ਲਾਬਾਨ ਅਜੇ ਇਸ ਲਈ ਤਿਆਰ ਨਹੀਂ ਹੈ। ਇਸ ਬਾਰੇ ਅਸੀਂ ਯਕੀਨ ਕਰ ਸਕਦੇ ਹਾਂ। 27 ਆਇਤ ਵਿੱਚ ਲਿਖਿਆ ਹੋਇਆ ਹੈ ਕਿ ਲਾਬਾਨ ਨੇ ਉਹਨੂੰ ਆਖਿਆ ਜੇਕਰ ਮੇਰੇ ਉੱਤੇ ਤੇਰੀ ਦਇਆ ਦੀ ਨਜ਼ਰ ਹੋਵੇ ਤਾਂ ਰਹਿ ਜਾ, ਕਿਉਂ ਜੋ ਮੈਂ ਮਾਲੂਮ ਕੀਤਾ ਹੈ ਕਿ ਯਹੋਵਾ ਨੇ ਮੈਨੂੰ ਤੇਰੇ ਕਾਰਨ ਬਰਕਤ ਦਿੱਤੀ ਹੈ। ਇਹ ਬਹੁਤ ਹੀ ਰੋਚਕ ਹੈ। ਆਪ ਨੂੰ ਯਾਦ ਹੋਵੇਗਾ ਕਿ ਗੇਰਾਰ ਦੇ ਰਾਜੇ ਅਬੀਮਲਕ ਨੇ ਵੀ ਇਹ ਜਾਣ ਲਿਆ ਸੀ ਕਿ ਉਸ ਨੂੰ ਵੀ ਬਰਕਤ ਇਸਹਾਕ ਦੇ ਉਸ ਨਾਲ ਰਹਿਣ ਕਰਕੇ ਮਿਲੀ ਸੀ। ਹੁਣ ਇੱਥੇ ਮਾਮਾ ਲਾਬਾਨ ਜਾਣ ਗਿਆ ਹੈ ਕਿ ਯਾਕੂਬ ਦੇ ਕਰਕੇ ਹੀ ਪਰਮੇਸ਼ਵਰ ਨੇ ਉਸਨੂੰ ਵੀ ਬਰਕਤ ਦਿੱਤੀ ਹੈ। ਇਸੇ ਕਰਕੇ ਉਹ ਯਾਕੂਬ ਨੂੰ ਨਾ ਜਾਣ ਲਈ ਕਹਿੰਦਾ ਹੈ। ਇਹ ਵੀ ਉਸਨੂੰ ਕਹਿੰਦਾ ਹੈ ਕਿ ਆਪਣੀ ਤਲਬ ਮੇਰੇ ਨਾਲ ਠਹਿਰਾ ਲੈ ਅਤੇ ਉਹ ਮੈਂ ਤੈਨੂੰ ਦਿਆਂਗਾ। ਪਰ ਯਾਕੂਬ ਨੂੰ ਹੁਣ ਪਤਾ ਲੱਗ ਚੁੱਕਾ ਹੈ ਕਿ ਜਦੋਂ ਵੀ ਮਾਮਾ ਲਾਬਾਨ ਉਸ ਨਾਲ ਕੋਈ ਸੌਦੇਬਾਜ਼ੀ ਕਰਦਾ ਹੈ ਜਿੱਤ ਲਾਬਾਨ ਨੂੰ ਹੀ ਮਿਲਦੀ ਹੈ। ਯਾਕੂਬ ਇਹ ਸਬਕ ਸਿੱਖਣ ਕਰਕੇ ਹੁਣ ਉੱਥੋਂ ਜਾਣਾ ਹੀ ਚਾਹੁੰਦਾ ਹੈ। ਉਹ 30 ਅਧਿਆਏ ਉਸਦੀ 29 ਅਤੇ 30 ਆਇਤ ਵਿੱਚ ਸ਼ਿਕਾਇਤ ਕਰਦਾ ਹੈ। ਉਹ ਕਹਿੰਦਾ ਹੈ, ਤੂੰ ਜਾਣਦਾ ਹੈ ਮੈਂ ਤੇਰੀ ਟਹਿਲ ਕਿਵੇਂ ਕੀਤੀ ਔਰ ਤੇਰੇ ਡੰਗਰ ਮੇਰੇ ਨਾਲ ਕਿਵੇਂ ਰਹੇ, ਕਿਉਂ ਜੋ ਮੇਰੇ ਆਉਣ ਤੋਂ ਪਹਿਲਾਂ ਤੇਰੇ ਕੋਲ ਥੋੜ੍ਹਾ ਸੀ ਪਰ ਹੁਣ ਬਹੁਤ ਵੱਧ ਗਿਆ ਹੈ। ਯਹੋਵਾ ਨੇ ਪੈਰ ਪੈਰ 'ਤੇ ਤੈਨੂੰ ਬਰਕਤ ਦਿੱਤੀ ਹੈ, ਹੁਣ ਮੈਂ ਆਪਣੇ ਘਰ ਲਈ ਵੀ ਕਦ ਕੁਝ ਕਰਦਾ। ਯਾਕੂਬ ਕਹਿੰਦਾ ਹੈ ਕਿ ਮੈਂ ਤੇਰੀ ਸਾਰੀ ਟਹਿਲ ਦੇ ਇਵਜ਼ ਵਿੱਚ ਜੋ ਕੁਝ ਪ੍ਰਾਪਤ ਕੀਤਾ ਹੈ ਉਹ ਦੋ ਪਤਨੀਆਂ ਉਹਨਾਂ ਦੀ ਰਖੇਲਾਂ ਦੇ ਸਮੇਤ ਅਤੇ ਲੜਕਿਆਂ ਨਾਲ ਭਰਿਆ ਹੋਇਆ ਘਰ। ਅਸ ਵਿੱਚ ਇਸ ਵੇਲੇ ਉਸਦੇ 11 ਪੁੱਤਰ ਸਨ। ਹੁਣ ਉਹ ਉਹਨਾਂ ਨੂੰ ਕੀ ਖਵਾਵੇਗਾ? ਪਰਮੇਸ਼ਵਰ ਨੇ ਤੈਨੂੰ ਤਾਂ ਬਰਕਤ ਦੇ ਕੇ ਖੁਸ਼ਹਾਲ ਕੀਤਾ ਹੈ ਪਰ ਮੇਰੇ ਕੋਲ ਕੁਝ ਵੀ ਨਹੀਂ ਹੈ। 31 ਆਇਤ ਵਿੱਚ ਯਾਕੂਬ ਭੇਡਾਂ ਤੋਂ ਚਿਤਲੀਆਂ ਔਰ ਡੱਬੀਆਂ ਔਰ ਸਾਰੀਆਂ ਲੋਹੀਆਂ ਨੂੰ ਅਤੇ ਬੱਕਰੀਆਂ ਵਿੱਚੋਂ ਡੱਬੀਆਂ ਔਰ ਚਿਤਲੀਆਂ ਨੂੰ ਕੱਢਣ ਬਾਰੇ ਆਪਣੀ ਤਲਬ ਦੱਸਦਾ ਹੈ, ਜਿਸ ਦਾ ਅਰਥ ਸੀ ਕਿ ਸਾਰੀ ਸੁੱਖ ਅਤੇ ਸ਼ੁੱਧ ਨਸਲ ਲਾਬਾਨ ਦੀ ਹੋਵੇਗੀ ਅਤੇ ਬਾਕੀ ਨਸਲ ਯਾਕੂਬ ਦੀ ਹੋਵੇਗੀ। ਲਾਬਾਨ ਲਈ ਤਾਂ ਇਹ ਸੱਚਮੁੱਚ ਬਹੁਤ ਅੱਛੀ ਵੰਡ ਸੀ। ਯਾਕੂਬ 30 ਅਧਿਆਏ ਉਸਦੀ 33 ਤੋਂ 35 ਆਇਤ ਵਿੱਚ ਅੱਗੇ ਕਹਿੰਦਾ ਹੈ ਕਿ ਮੇਰਾ ਧਰਮ ਮੇਰੇ ਲਈ ਕਿਸੇ ਆਉਣ ਵਾਲੇ ਦਿਨ ਵਿੱਚ ਉੱਤਰ ਦੇਵੇਗਾ, ਜਦ ਤੂੰ ਮੇਰੇ ਸਨਮੁਖ ਮੇਰੀ ਤਲਬ ਲਈ ਆਵੇਂਗਾ ਤਾਂ ਬੱਕਰੀਆਂ ਵਿੱਚ ਹਰ ਇੱਕ ਜਿਹੜੀ ਚਿਤਲੀ ਔਰ ਡੱਬੀ ਔਰ ਭੇਡਾਂ ਵਿੱਚ ਲੋਹੀ ਨਾ ਹੋਵੇ ਸੋ ਉਹ ਮੇਰੇ ਕੋਲ ਚੋਰੀ ਦੀ ਹੋਵੇਗੀ। ਤਾਂ ਲਾਬਾਨ ਨੇ ਆਖਿਆ, ਵੇਖ ਤੇਰੀ ਗੱਲ ਦੇ ਅਨੁਸਾਰ ਹੋਵੇ। ਤਾਂ ਉਸਨੇ ਉਸ ਦਿਹਾੜੇ ਸਾਰੇ ਗਦਰੇ ਔਰ ਡੱਬੇ ਬੱਕਰੇ ਅਤੇ ਸਾਰੀਆਂ ਚਿਤਲੀਆਂ ਔਰ ਡੱਬੀਆਂ ਬੱਕਰੀਆਂ ਅਤੇ ਜਿਸ ਕਿਸੇ ਵਿੱਚ ਸਫੇਦੀ ਸੀ ਅਤੇ ਭੇਡਾਂ ਵਿੱਚੋਂ ਜਿੰਨੀਆਂ ਲੋਹੀਆਂ ਸਨ ਸਭਨਾਂ ਨੂੰ ਕੱਢਿਆ ਔਰ ਆਪਣੇ ਪੁੱਤਰਾਂ ਦੇ ਹੱਥ ਵਿੱਚ ਦਿੱਤਾ। ਇਸ ਕਰਕੇ ਹੀ ਯਾਕੂਬ ਨੇ ਇਹ ਕੀਤਾ ਸੀ ਤਾਂ ਕਿ ਉਹ ਦੂਸਰਿਆਂ ਨਾਲ ਮਿਲ ਕੇ ਨਾ ਜਾਣ। ਇਸ ਤਰ੍ਹਾਂ ਯਾਕੂਬ ਇੱਕ ਬਹੁਤ ਹੀ ਰੋਚਕ ਸੰਧੀ ਕਰਦਾ ਹੈ। ਉਤਪਤ ਦੀ ਪੋਥੀ ਉਸਦਾ 30 ਅਧਿਆਏ ਉਸਦੀ 36 ਤੋਂ 29 ਆਦਿ ਦੇ ਵਚਨ ਇਸ ਪ੍ਰਕਾਰ ਹਨ, ਅਤੇ ਉਸਨੇ ਤਿੰਨਾਂ ਦਿਨਾਂ ਦਾ ਪੈਂਡਾ ਆਪਣੇ ਔਰ ਯਾਕੂਬ ਦੇ ਵਿੱਚ ਠਹਿਰਾਇਆ ਔਰ ਯਾਕੂਬ ਲਾਬਾਨ ਦੇ ਬਾਕੀ ਇਜੜਾਂ ਨੂੰ ਚਾਰਨ ਲੱਗ ਪਿਆ। ਤਦ ਯਾਕੂਬ ਨੇ ਹਰੇ ਸਫੇਦੇ ਔਰ ਬਦਾਮ ਔਰ ਸਰੂ ਦੀਆਂ ਛਿਟੀਆਂ ਲੈ ਕੇ ਉਹਨਾਂ ਉੱਤੇ ਅਜਿਹੀਆਂ ਧਾਰੀਆਂ ਪਾਈਆਂ ਕਿ ਉਹਨਾਂ ਦੀ ਵਗਿਆਈ ਪ੍ਰਗਟ ਹੋਈ। ਤਾਂ ਉਹਨਾਂ ਛਿਟੀਆਂ ਨੂੰ ਜਿਨ੍ਹਾਂ ਉੱਤੇ ਉਸ ਧਾਰੀਆਂ ਪਾਈਆਂ ਸਨ ਹੌਦਾਂ ਅਤੇ ਨਾਲੀਆਂ ਵਿੱਚ ਜਿੱਥੇ ਇੱਜੜ ਪਾਣੀ ਪੀਣ ਆਉਂਦੇ ਸਨ ਉਹਨਾਂ ਦੇ ਸਾਹਮਣੇ ਹੀ ਰੱਖ ਦਿੱਤਾ ਅਤੇ ਜਦ ਉਹ ਪਾਣੀ ਪੀਂਦੀਆਂ ਸਨ ਤਾਂ ਉਹ ਆਸੇ ਲੱਗਣ ਲੱਗ ਪਈਆਂ। ਸੋ ਇੱਜੜ ਛਿਟੀਆਂ ਦੇ ਅੱਗੇ ਆਸੇ ਲੱਗਿਆ ਤਾਂ ਉਹਨਾਂ ਨੇ ਗਦਰੇ ਔਰ ਚਿਤਲੇ ਔਰ ਡੱਬੇ ਬੱਚੇ ਦਿੱਤੇ। ਇਸ ਦੀਆਂ ਕਈ ਵਿਆਖਿਆਵਾਂ ਦਿੱਤੀਆਂ ਜਾਂਦੀਆਂ ਹਨ। ਕੁਝ ਲੋਕ ਕਹਿੰਦੇ ਹਨ ਇਹੋ ਜਿਹਾ ਤਾਂ ਸੰਸਾਰ ਵਿੱਚ ਕੁਝ ਵੀ ਹੈ ਨਹੀਂ, ਪਰ ਇਹ ਤਾਂ ਸਿਰਫ ਇੱਕ ਫੋਕਾ ਵਹਿਮ ਹੈ। ਕੁਝ ਹੋਰਨਾਂ ਲੋਕਾਂ ਦਾ ਵਿਚਾਰ ਹੈ ਕਿ ਇਹ ਤਾਂ ਪੁਰਾਣੀਆਂ ਬੁੜੀਆਂ ਦੀ ਕਹਾਣੀ ਹੈ ਜਿਸ ਦਾ ਸੱਚਮੁੱਚ ਬਾਈਬਲ ਧਰਮ ਸ਼ਾਸਤਰ ਵਿੱਚ ਲਿਖਿਆ ਜਾਣਾ ਨਹੀਂ ਫੱਬਦਾ। ਪਰ ਮੇਰਾ ਵਿਚਾਰ ਇਹ ਹੈ ਕਿ ਇਹ ਬਹੁਤ ਹੀ ਮਹੱਤਵਪੂਰਨ ਹੈ ਕਿ ਇਹ ਲਿਖਤ ਪਰਮੇਸ਼ੁਰ ਦੇ ਵਚਨ ਵਿੱਚ ਹੈ। ਇਹ ਸੱਚ ਹੈ ਕਿ ਇਸ ਵਿੱਚ ਜਨਣ ਨਾਲ ਸੰਬੰਧਿਤ ਤੱਤ ਮਿਲੇ ਜੁੜੇ ਹਨ, ਪਰ ਮੈਂ ਇਹ ਮਹਿਸੂਸ ਨਹੀਂ ਕਰਦਾ ਕਿ ਇਹਨਾਂ ਕਰਕੇ ਸਾਨੂੰ ਇਸ ਨੂੰ ਇੱਕ ਫੋਕਾ ਵਹਿਮ ਹੀ ਕਹਿ ਦੇਣਾ ਚਾਹੀਦਾ ਹੈ। ਯਾਕੂਬ ਅਤੇ ਲਾਬਾਨ ਦਾ ਇਹ ਵਿਸ਼ਵਾਸ ਕਿ ਛਿਟੀਆਂ ਦੁਆਰਾ ਹੀ ਇੱਜੜ ਆਸੇ ਹੋਏ ਸਨ, ਇਹ ਹੀ ਇਸ ਕਹਾਣੀ ਦਾ ਖਾਸ ਮਹੱਤਵਪੂਰਨ ਹਿੱਸਾ ਹੈ। ਹੋ ਸਕਦਾ ਹੈ ਕਿ ਆਪ ਲਈ ਇਸ ਉੱਤੇ ਵਿਸ਼ਵਾਸ ਕਰਨਾ ਔਖਾ ਹੋਵੇ, ਪਰ ਯਾਕੂਬ ਅਤੇ ਲਾਬਾਨ ਦੋਹਾਂ ਨੂੰ ਇਸ ਉੱਤੇ ਵਿਸ਼ਵਾਸ ਕੀਤਾ ਸੀ। ਭਾਵੇਂ ਇਸ ਦਾ ਕੋਈ ਮਹੱਤਵ ਹੈ ਜਾਂ ਨਹੀਂ, ਯਾਕੂਬ ਇੱਥੇ ਇੱਕ ਠੱਗੀ ਦਾ ਇਸਤੇਮਾਲ ਕਰ ਰਿਹਾ ਹੈ। ਯਾਕੂਬ ਵੀ ਕਾਫ਼ੀ ਠੱਗਦਾ ਰਿਹਾ ਹੈ, ਪਰ ਇੱਥੇ ਹੁਣ ਉਸਦੇ ਮਾਮੇ ਲਾਬਾਨ ਨਾਲ ਉਸਦਾ ਵਾਹ ਪਿਆ ਹੋਇਆ ਹੈ ਜੋ ਕਿ ਉਸ ਤੋਂ ਵੀ ਵੱਡਾ ਠੱਗ ਹੈ। ਇੱਥੇ ਅਸੀਂ ਇਸ ਬਾਰੇ ਇੰਨਾ ਹੀ ਕਹਾਂਗੇ। ਅਸੀਂ ਦੇਖਦੇ ਹਾਂ ਕਿ ਅਗਲਾ ਅਧਿਆਏ ਇਸ ਸਾਰੀ ਘਟਨਾ ਉੱਤੇ ਇੱਕ ਨਵੀਂ ਰੋਸ਼ਨੀ ਚਮਕਾਵੇਗਾ। ਹੁਣ ਅਸੀਂ ਇੱਥੇ ਯਾਕੂਬ ਦੇ 12 ਪੁੱਤਰਾਂ ਦੇ ਨਾਵਾਂ ਦੀ ਇੱਕ ਸੂਚੀ ਤਿਆਰ ਕਰਦੇ ਹਾਂ, ਜੋ ਕਿ ਬਾਅਦ ਵਿੱਚ ਇਸਰਾਇਲੀ ਕੌਮ ਦੇ 12 ਕਬੀਲਿਆਂ ਬਣਦੇ ਹਨ। ਲੀਆ ਤੋਂ ਪੈਦਾ ਹੋਏ ਰੂਬੇਨ, ਸਿਮੋਨ ਅਤੇ ਲੇਵੀ, ਯਹੂਦਾ, ਇਸਾਖਾਰ ਔਰ ਸਬੂ ਉਲੂ, ਦੀਨਾ ਧੀ, ਬਿਲਹਾ, ਰਖੇਲ ਦੀ ਗੋਲੀ ਤੋਂ ਪੈਦਾ ਹੋਏ ਦਾਨ, ਨਫਤਾਲੀ, ਜ਼ਿਲਫਾ, ਲਿਆ ਦੀ ਗੋਲੀ ਤੋਂ ਪੈਦਾ ਹੋਏ ਸਨ ਗਾਦ ਔਰ ਅਸ਼ੇਰ, ਰਾਖੇਲ ਤੋਂ ਪੈਦਾ ਹੋਏ ਯੂਸਫ ਅਤੇ ਬਿੰਜਾਮੀਨ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਯਾਕੂਬ ਦੇ 12 ਪੁੱਤਰ ਸਨ ਅਤੇ ਇੱਕ ਧੀ ਸੀ ਜਿਸਦਾ ਨਾਂ ਦੀਨਾ ਸੀ। ਅਗਲੇ ਅਧਿਆਇ ਵਿੱਚ ਅਸੀਂ ਦੇਖਾਂਗੇ ਕਿ ਪਰਮੇਸ਼ਵਰ ਨੇ ਯਾਕੂਬ ਨੂੰ ਹਾਰਾਨ ਤੋਂ ਬਾਅਦ ਉਸ ਜਗ੍ਹਾ 'ਤੇ ਬੁਲਾਇਆ ਜਿਸ ਨੂੰ ਦੇਣ ਦਾ ਵਾਅਦਾ ਉਸਨੇ ਅਬਰਾਹਮ, ਇਸਹਾਕ ਅਤੇ ਯਾਕੂਬ ਨੂੰ ਦੇਣ ਦਾ ਕੀਤਾ ਸੀ। ਮੇਰਾ ਵਿਸ਼ਵਾਸ ਹੈ ਕਿ ਪਰਮੇਸ਼ਵਰ ਯਾਕੂਬ ਦੇ ਬੱਚਿਆਂ ਬਾਰੇ ਸੋਚ ਰਿਹਾ ਹੈ। ਪਰਮੇਸ਼ਵਰ ਨਹੀਂ ਚਾਹੁੰਦਾ ਕਿ ਉਹ ਲਾਵਾਨ ਦੇ ਘਰਾਣੇ ਦੇ ਵਾਤਾਵਰਣ ਵਿੱਚ ਵੱਡੇ ਹੋਣ। ਫਿਲਹਾਲ ਇੱਥੇ ਹੀ ਅਸੀਂ ਸਮਾਪਤੀ ਕਰਦੇ ਹਾਂ ਅਤੇ ਅੱਗੇ ਅਸੀਂ ਦੇਖਾਂਗੇ ਕਿ ਪਰਮੇਸ਼ਵਰ ਯਾਕੂਬ ਦੇ ਘਰਾਣੇ ਦੀ ਕਿਸ ਤਰ੍ਹਾਂ ਅਗਵਾਈ ਕਰਦਾ ਹੈ। ਪਰਮੇਸ਼ਵਰ ਦੀ ਬਾਣੀ ਦੇ ਦੁਆਰਾ ਪ੍ਰਭੂ ਆਪ ਨੂੰ ਇਹਨਾਂ ਵਚਨਾਂ ਦੇ ਦੁਆਰਾ ਬਰਕਤ ਦੇਵੇ।
ਸਾਡਾ ਪ੍ਰੋਗਰਾਮ ਸੁਣਨ ਵਾਸਤੇ ਧੰਨਵਾਦ। ਸਾਨੂੰ ਉਮੀਦ ਹੈ ਅੱਜ ਦਾ ਪ੍ਰੋਗਰਾਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹਨ। ਜੇ ਤੁਸੀਂ ਪ੍ਰੋਗਰਾਮ ਦੇ ਸੰਬੰਧ 'ਚ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ। ਸਾਡਾ ਪਤਾ ਹੈ ਸੱਚੀ ਬਾਣੀ, ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਸਾਡਾ ਪਤਾ ਇੱਕ ਵਾਰੀ ਹੋਰ ਸੁਣ ਲਓ। ਸੱਚੀ ਬਾਣੀ, ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਹੁਣ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਅਗਲੇ ਪ੍ਰੋਗਰਾਮ 'ਚ ਤੁਹਾਡੇ ਨਾਲ ਫਿਰ ਭੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇ।